ਭਵ ਸਾਗਰ ਸੁਖ ਸਾਗਰ ਮਾਹੀ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਭਵ ਸਾਗਰ, ਇਹ ਬੜਾ ਡਰਾਉਣਾ ਸਾਗਰ ਹੈ, ਬੜਾ ਡਰਾਉਣਾ ਸਮੁੰਦਰ ਹੈ। ਜਿਵੇਂ ਸਮੁੰਦਰ ਵਿੱਚ ਜਦੋਂ ਜਵਾਰ ਭਾਟਾ ਆਇਆ ਹੋਵੇ, ਜਦੋਂ ਸਮੁੰਦਰ ਦੇ ਵਿੱਚ ਕਿਧਰੇ ਤੂਫਾਨੀ ਲਹਿਰਾਂ ਉੱਠਦੀਆਂ ਹੋਣ, ਉਸ ਵੇਲੇ ਉਹਦਾ ਨਕਸ਼ਾ ਬਹੁਤ ਭਿਆਨਕ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਵ ਸਾਗਰ, ਇਹ ਜਿਹੜਾ ਸੰਸਾਰ ਵੀ ਇੱਕ ਐਸਾ ਸਮੁੰਦਰ ਹੈ, ਇਹਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਲਹਿਰਾਂ ਉੱਠ ਰਹੀਆਂ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਫੁਰਨੇ ਇਹ ਲਹਿਰਾਂ ਨੇ, ਇਹ ਹਰ ਮਨੁੱਖ ਨੂੰ ਆਪਣੀ ਲਪੇਟ ਵਿੱਚ ਲਿਆ ਰਹੀਆਂ ਨੇ। ਪਰ ਭਗਤ ਕਬੀਰ ਜੀ ਕਹਿੰਦੇ ਨੇ ਇਸ ਭਾਵ ਸਾਗਰ ਦੇ ਵਿੱਚ, ਇਸ ਭੈਦਾਇਕ, ਇਸ ਭਿਆਨਕ ਸਮੁੰਦਰ ਦੇ ਵਿੱਚ ਸੁਖ ਸਾਗਰ ਇੱਕ ਸੁਖਾਂ ਦਾ ਸਾਗਰ ਵੀ ਹੈ, ਇੱਕ ਮਾਨ ਸਰੋਵਰ ਵੀ ਹੈ, ਇੱਕ ਬੜੀ ਸੁੰਦਰ ਸੁਖਨਾ ਝੀਲ ਵੀ ਹੈ। ਉਹ ਕੀ ਹੈ? ਸਾਧ ਸੰਗਤ। ਜਿਹੜਾ ਮਨੁੱਖ ਇਸ ਭਾਵ ਸਾਗਰ ਦੇ ਵਿੱਚ ਰਹਿੰਦਾ ਹੋਇਆ ਸੁਖ ਸਾਗਰ ਮਾਹੀ ਗੁਰੂ ਦੀ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਆ ਜਾਂਦਾ ਹੈ, ਤੇ ਫਿਰ ਉਹਨੂੰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ।
ਪੀਵਰ ਹੈ ਜਲ ਨਿਖੁੱਟਤ ਨਾਹੀ।
ਭਗਤ ਕਬੀਰ ਜੀ ਕਹਿੰਦੇ ਨੇ ਜਿਹੜੇ ਗੁਰਮੁਖ ਪਿਆਰੇ ਭਵ ਸਾਗਰ ਵਿੱਚ, ਸੰਸਾਰ ਸਮੁੰਦਰ ਵਿੱਚ ਰਹਿੰਦਿਆਂ ਹੋਇਆਂ ਤੇ ਸੁਖ ਸਾਗਰ ਸਾਧ ਸੰਗਤ ਦੇ ਵਿੱਚ ਆ ਜਾਂਦੇ ਨੇ, ਫਿਰ ਇੱਥੇ ਆ ਕੇ ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਨਾਮ ਦਾ ਅੰਮ੍ਰਿਤ ਜਲ, ਬਾਣੀ ਉਚਰੈ ਸਾਧ ਜਨ ਅਵੇਂ ਉਹ ਚੱਲੈ ਚਰਨੀ, ਇਹ ਅੰਮ੍ਰਿਤ ਜਲ ਨਾਮ ਬਾਣੀ ਦਾ ਉਪਦੇਸ਼ ਉਹਨਾਂ ਨੂੰ ਮਿਲਦਾ ਹੈ। ਪੀਵ ਰਹੇ, ਉਹ ਫਿਰ ਪੀਂਦੇ ਹੀ ਰਹਿੰਦੇ ਨੇ, ਕਿਉਂਕਿ ਉਹਦੇ ਨਾਲ ਉਹਨਾਂ ਦੇ ਮਨ ਨੂੰ ਸ਼ਾਂਤੀ ਆਉਂਦੀ ਹੈ, ਪਿਆਸ ਬੁਝਦੀ ਹੈ। ਔਰ ਇਹ ਨਾਮ ਬਾਣੀ ਦਾ ਐਸਾ ਅੰਮ੍ਰਿਤ ਹੈ, ਨਖੋਟਤ ਨਾਹੀ, ਇਹ ਕਦੀ ਮੁੱਕਦਾ ਹੀ ਨਹੀਂ। ਜਿੰਨਾ ਮਰਜ਼ੀ ਤੁਸੀਂ ਬਾਣੀ ਪੜ੍ਹੀ ਜਾਓ, ਕਥਾ ਸੁਣੀ ਜਾਓ, ਕੀਰਤਨ ਸੁਣੀ ਜਾਓ, ਸਿਮਰਨ ਕਰੀ ਜਾਓ, ਇਹ ਕਦੇ ਮੁੱਕਦਾ ਥੋੜ੍ਹਾ। ਇਸੇ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਸਤਸੰਗਤ ਵਿੱਚ ਆ ਕੇ ਨਾਮ ਬਾਣੀ ਦਾ ਅੰਮ੍ਰਿਤ ਰਸ ਪੀਂਦੇ ਹੀ ਰਹਿੰਦੇ ਨੇ, ਇਹ ਕਦੀ ਮੁੱਕਣ ਵਾਲਾ ਵੀ ਨਹੀਂ ਹੈ।
ਕਹਿ ਕਬੀਰ ਭਜ ਸਾਰੰਗ ਪਾਣੀ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਭਜ ਸਾਰੰਗ ਪਾਣੀ, ਗੁਰਮੁਖੋ ਤੁਸੀਂ ਉਹ ਸਾਰੰਗ ਪਾਣੀ ਦਾ ਅਰਥ ਹੈ ਪਰਮੇਸ਼ਰ, ਸਾਰੰਗ ਦਾ ਅਰਥ ਹੈ ਤਨਕ, ਤੇ ਪਾਣੀ ਦਾ ਅਰਥ ਹੈ ਵੀ ਜਿਸਨੇ ਹੱਥ ਵਿੱਚ ਤਨਕ ਪਕੜਿਆ ਹੋਇਆ ਉਹਨੂੰ ਕਹਿੰਦੇ ਹੈ ਪਰਮੇਸ਼ਰ। ਸਾਰੰਗ ਪਾਣੀ ਦਾ ਅਰਥ ਮਹਾਂਪੁਰਖ ਇੱਕ ਹੋਰ ਵੀ ਕਰਦੇ ਸਨ, ਪਾਣੀ ਦਾ ਅਰਥ ਹੈ ਹੱਥ, ਹੱਥ ਆਦਿਕ ਅੰਗਾਂ ਦੇ ਵਿੱਚ ਸਾਰ ਜੋ ਸ੍ਰਿਸ਼ਟਾਈ ਨੂੰ ਦੇਣ ਵਾਲਾ ਅਕਾਲ ਪੁਰਖ ਹੈ, ਅਥਵਾ ਧਰਮ ਰੂਪੀ ਤਨਖ ਨੂੰ ਆਪਣੇ ਹੱਥ ਵਿੱਚ ਪਕੜਨ ਵਾਲਾ ਜੋ ਅਕਾਲ ਪੁਰਖ ਹੈ, ਵੀ ਉਹਦਾ ਭਜਨ ਕਰਿਆ ਕਰੋ, ਹਰ ਵੇਲੇ ਉਹਨੂੰ ਯਾਦ ਕਰਿਆ ਕਰੋ।
ਰਾਮ ਉਦਕ ਮੇਰੀ ਤਿਖਾ ਬੁਝਾਨੀ।
ਕਿਉਂ? ਭਗਤ ਕਬੀਰ ਜੀ ਕਹਿੰਦੇ ਨੇ ਉਸ ਵਾਹਿਗੁਰੂ ਦੇ ਨਾਮ ਰੂਪੀ ਉਦਕ ਅੰਮ੍ਰਿਤ ਜਲ ਨੇ ਮੇਰੀ ਤੇ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ, ਹਉਮੈ ਹੰਕਾਰ ਵਿਸ਼ੇ ਵਿਕਾਰਾਂ ਦੀ ਅੱਗ ਬੁਝਾ ਦਿੱਤੀ ਹੈ। ਇਸੇ ਲਈ ਤੁਸੀਂ ਵੀ ਵਾਹਿਗੁਰੂ ਦਾ ਭਜਨ ਕਰੋ, ਤੁਸੀਂ ਵੀ ਅੰਮ੍ਰਿਤ ਜਲ ਦੇ ਵਿੱਚ ਚੁਬੀਆਂ ਲਾਓ, ਤੁਸੀਂ ਵੀ ਇਸ ਅੰਮ੍ਰਿਤ ਜਲ ਨੂੰ ਪੀਓ, ਇਹਦੇ ਨਾਲ ਤੁਹਾਡੀ ਵੀ ਇਹ ਪਿਆਸ ਬੁਝ ਸਕਦੀ ਹੈ, ਤੇ ਅੰਦਰ ਤ੍ਰਿਸ਼ਨਾ ਤੇ ਪਾਪਾਂ ਦੀ ਵਿਕਾਰਾਂ ਦੀ ਅੱਗ ਸ਼ਾਂਤ ਹੋ ਸਕਦੀ ਹੈ।
ਗਾਉੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ।
ਲੋ ਹੁਣ ਭਗਤ ਕਬੀਰ ਜੀ ਦੂਸਰਾ ਸ਼ਬਦ ਉਚਾਰਨ ਕਰ ਰਹੇ ਹਨ। ਭਗਤ ਜੀ ਫਰਮਾਉਂਦੇ ਹਨ ਮਾਧੋ ਜਲ ਕੀ ਪਿਆਸ ਨਾ ਜਾਏ, ਹੇ ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ, ਭਾਵੇਂ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਰਹੇ ਹਾਂ, ਪਰ ਇਸ ਨਾਮ ਜਲ ਦੀ ਪਿਆਸ ਸਾਡੇ ਅੰਦਰੋਂ ਜਾਂਦੀ ਨਹੀਂ ਹੈ। ਜਿੰਨਾ ਵੀ ਅਸੀਂ ਨਾਮ ਜਪਦੇ ਹਾਂ, ਸਾਡੇ ਮਨ ਦੇ ਵਿੱਚ ਨਾਮ ਜਪਣ ਦੀ, ਸਿਮਰਨ ਕਰਨ ਦੀ ਹੋਰ ਅੱਗੇ ਇੱਛਾ ਪੈਦਾ ਹੁੰਦੀ ਹੈ, ਤੜਪ ਪੈਦਾ ਹੁੰਦੀ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਪਹਿਲਾਂ ਪਹਿਲਾਂ ਨਾਮ ਜਪਣਾ ਸ਼ੁਰੂ ਕਰਦਾ ਹੈ, ਪਹਿਲਾਂ ਤਾਂ ਉਸਨੂੰ ਅਲੂਣੀ ਸਿਲਾ ਵਾਂਗ ਹੀ ਜਪਦਾ, ਇਹਦੇ ਵਿੱਚੋਂ ਕੋਈ ਰਸ ਨਹੀਂ ਆਉਂਦਾ। ਪਰ ਜਦੋਂ ਗੁਰੂ ਦੀ ਕਿਰਪਾ ਨਾਲ ਜਪਦਿਆਂ ਜਪਦਿਆਂ ਅਭਿਆਸ ਵੱਧ ਜਾਂਦਾ ਹੈ, ਫਿਰ ਕੁਝ ਕੁਝ ਰਸ ਆਉਣਾ ਸ਼ੁਰੂ ਹੋ ਜਾਂਦਾ। ਮਨ ਦਾ ਟਿਕਾ ਜਿਵੇਂ ਜਿਵੇਂ ਵੱਧਦਾ ਜਾਂਦਾ ਹੈ, ਉਸੇ ਤਰ੍ਹਾਂ ਰਸ ਦੇ ਵਿੱਚ ਵੀ ਵਾਧਾ ਹੁੰਦਾ ਜਾਂਦਾ। ਫਿਰ ਜਦੋਂ ਰਸ ਆਉਣ ਲੱਗ ਜਾਂਦਾ ਹੈ, ਫਿਰ ਮਨ ਦੇ ਵਿੱਚ ਇੱਕ ਹੋਰ ਇੱਛਾ ਪਿਆਸ ਪੈਦਾ ਹੁੰਦੀ ਹੈ, ਬਈ ਮੈਂ ਹੋਰ ਸਿਮਰਨ ਕਰਾਂ, ਹੋਰ ਨਾਮ ਜਪਾਂ, ਹੋਰ ਪਾਠ ਕਰਾਂ, ਹੋਰ ਅਭਿਆਸ ਕਰਾਂ। ਇਹ ਪਿਆਸ ਉੱਠਣੀ ਹੀ ਚਾਹੀਦੀ ਹੈ। ਮਾਧੋ ਜਲ ਕੀ ਪਿਆਸ ਨਾ ਜਾਏ। ਭਗਤ ਕਬੀਰ ਜੀ ਕਹਿੰਦੇ ਨੇ, ਹੇ ਮਾਇਆ ਦੇ ਪਤੀ ਵਾਹਿਗੁਰੂ, ਭਾਵੇਂ ਮੈਂ ਨਾਮ ਜਪ ਰਿਹਾ ਹਾਂ ਪਰ ਮੇਰੇ ਮਨ ਦੇ ਵਿੱਚੋਂ ਹਾਲੇ ਵੀ ਨਾਮ ਜਪਣ ਦੀ ਪਿਆਸ ਨਹੀਂ ਜਾਂਦੀ। ਅੱਗੇ ਭਗਤ ਕਬੀਰ ਜੀ ਫਰਮਾਉਂਦੇ ਹਨ,
ਜਲ ਮਹਿ ਅਗਨਿ ਉਠੀ ਅਧਿਕਾਏ।
ਭਗਤ ਕਬੀਰ ਜੀ ਕਹਿੰਦੇ ਨੇ, ਗੁਰਮੁਖੋ, ਜਲ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਸਾਡੇ ਮਨ ਦੇ ਵਿੱਚ ਵਿਸ਼ੇਸ਼ ਅੱਗ ਪੈਦਾ ਹੋ ਰਹੀ ਹੈ। ਇਹਦਾ ਮਤਲਬ ਇਹ ਹੈ, ਜਿਵੇਂ ਮੱਛੀ ਭਾਵੇਂ ਪਾਣੀ ਵਿੱਚ ਹੀ ਰਹਿੰਦੀ ਹੈ, ਪਾਣੀ ਵਿੱਚ ਰਹਿੰਦਿਆਂ ਹੋਇਆਂ ਉਹਦੇ ਅੰਦਰ ਪਾਣੀ ਪੀਣ ਦੀ ਪਿਆਸ ਨਹੀਂ ਬੁਝਦੀ, ਉਹ ਫਿਰ ਵੀ ਜਦੋਂ ਤੁਸੀਂ ਵੇਖੋਗੇ ਕਿਧਰੇ ਮੀਂਹ ਪੈਂਦਾ ਹੋਵੇ ਨਾ, ਉਹ ਮੱਛੀ ਪਾਣੀ ਵਿੱਚੋਂ ਉੱਪਰ ਤਰਦੀ ਹੈ ਤੇ ਜਿਹੜਾ ਮੀਂਹ ਦਾ ਪਾਣੀ ਹੁੰਦਾ ਹੈ ਉਹਨੂੰ ਮੂੰਹ ਅੱਡ ਕੇ ਆਪਣੇ ਮੂੰਹ ਵਿੱਚ ਗ੍ਰਹਿਣ ਕਰਦੀ ਹੈ। ਇਸੇ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਨੇ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੇ ਸਾਗਰ ਦੇ ਮੱਛ ਬਣ ਜਾਂਦੇ ਹਨ ਤੇ ਫਿਰ ਉਹ ਨਾਮ ਜਪਦਿਆਂ ਜਪਦਿਆਂ ਉਹਨਾਂ ਦੇ ਮਨ ਦੇ ਵਿੱਚ ਇੱਕ ਹੋਰ ਅੱਗ ਪੈਦਾ ਹੁੰਦੀ ਹੈ, ਪ੍ਰਬਲ ਰੂਪ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਵੀ ਅਸੀਂ ਹੋਰ ਵੱਧ ਤੋਂ ਵੱਧ ਨਾਮ ਜਪੀਏ। ਜਿਵੇਂ ਜਪਜੀ ਸਾਹਿਬ ਬਾਣੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ ਹੈ, ਇੱਕ ਦੋ ਜੀਬਾਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼। ਜਦੋਂ ਮਨੁੱਖ ਇੱਕ ਰਸਨਾ ਤੋਂ ਨਾਮ ਜਪਦਾ ਹੈ ਉਹਦੇ ਮਨ ਦੇ ਵਿੱਚ ਖਿਆਲ ਆਉਂਦਾ ਹੈ, ਮੇਰੀ ਤੇ ਰਸਨਾ ਜ਼ੁਬਾਨ ਇੱਕ ਹੀ ਹੈ, ਜਿਹਵਾ ਇਹ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤਿਰੁਅੰਤ ਨਾ ਕਿੰਨ ਹੀ ਲਹੀ ਹੈ। ਜਦੋਂ ਇੱਕ ਜ਼ੁਬਾਨ ਦੇ ਨਾਲ ਨਾਮ ਜਪਦਿਆਂ ਹੋਇਆਂ ਮਨੁੱਖ ਨੂੰ ਪਤਾ ਲੱਗਦਾ ਵੀ ਵਾਹਿਗੁਰੂ ਦੀ ਮਹਿਮਾ ਤੇ ਬੇਅੰਤ ਹੈ, ਮੈਂ ਇੱਕ ਜ਼ੁਬਾਨ ਤੋਂ ਉਹਨੂੰ ਬਿਆਨ ਨਹੀਂ ਕਰ ਸਕਦਾ, ਫਿਰ ਉਹ ਅਰਦਾਸ ਕਰਦਾ ਹੈ, ਉਹਦੇ ਅੰਦਰ ਇੱਕ ਤੜਪ ਪੈਦਾ ਹੁੰਦੀ ਹੈ, ਇੱਕ ਦੋ ਜੀਭਾਂ ਲੱਖ ਹੋਵੇ, ਹੇ ਵਾਹਿਗੁਰੂ ਹੁਣ ਇੱਕ ਜ਼ੁਬਾਨ ਤੋਂ ਇੱਕ ਲੱਖ ਹੋ ਜਾਣ। ਜਦੋਂ ਲੱਖ ਹੋ ਜਾਂਦੀਆਂ ਨੇ ਫਿਰ ਵੀ ਥੋੜੀਆਂ ਜਾਪਦੀਆਂ, ਫਿਰ ਕਹਿੰਦਾ ਹੈ ਇੱਕ ਦੋ ਜੀਭਾਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਹੁਣ ਲੱਖ ਤੋਂ ਅੱਗੇ 20 ਲੱਖ ਹੋ ਜਾਣ, ਤੇ ਫਿਰ ਅੱਗੇ ਕਹਿੰਦਾ ਕਰੋੜਾਂ ਹੋ ਜਾਣ। ਨਾਮ ਜਪਣ ਦੀ ਭੁੱਖ ਮਿਟਦੀ ਹੀ ਨਹੀਂ, ਜਿੰਨਾ ਬਹੁਤਾ ਨਾਮ ਜਪਿਆ ਜਾਂਦਾ ਹੈ ਬਹੁਤਾ ਰਸ ਬਹੁਤਾ ਆਨੰਦ ਆਉਂਦਾ ਹੈ, ਹੋਰ ਬਹੁਤਾ ਜਪਣ ਨੂੰ ਜੀ ਕਰਨ ਲੱਗ ਜਾਂਦਾ ਹੈ। ਇਹ ਹੈ ਅਸਲੀ ਸਿਮਰਨ ਵਾਲਿਆਂ ਦੀ ਅਵਸਥਾ। ਭਗਤ ਕਬੀਰ ਜੀ ਕਹਿੰਦੇ ਨੇ, ਮਾਧੋ ਜਲ ਕੀ ਪਿਆਸ ਨਾ ਜਾਏ। ਹੇ ਮਾਇਆ ਦੇ ਪਤੀ ਵਾਹਿਗੁਰੂ, ਮੇਰੇ ਮਨ ਦੇ ਵਿੱਚੋਂ ਨਾਮ ਦੇ ਜਲ ਦੀ ਪਿਆਸ ਮੁੱਕਦੀ ਹੀ ਨਹੀਂ ਹੈ, ਭਾਵੇਂ ਮੈਂ 8 ਪੈਰ ਨਾਮ ਦੇ ਸਾਗਰ ਵਿੱਚ ਚੁੱਭੀਆਂ ਲਾ ਰਿਹਾ ਹਾਂ, ਜਲ ਮੈਂ ਅਗਨ ਉੱਠੀ ਅਧਕਾਏ, ਪਰ ਫਿਰ ਵੀ ਮੇਰੇ ਮਨ ਦੇ ਅੰਦਰ ਮੇਰੇ ਹਿਰਦੇ ਵਿੱਚ ਨਾਮ ਜਪਣ ਦੀ ਇੱਕ ਹੋਰ ਤੜਪ, ਇੱਕ ਹੋਰ ਪਿਆਸ, ਇੱਕ ਹੋਰ ਅੱਗ ਪੈਦਾ ਹੋ ਰਹੀ ਹੈ।
ਰਹਾਓ,
ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ,
ਤੂੰ ਜਲ ਨਿਧ ਹਾਂ ਜਲ ਕਾ ਮੀਨ।
ਲਓ ਹੁਣ ਅੱਗੇ ਬੜੇ ਸੁੰਦਰ ਦ੍ਰਿਸ਼ਟਾਂਤ ਦੇ ਕੇ ਭਗਤ ਕਬੀਰ ਜੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਤੂੰ ਜਲ ਨਿਧ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਜਲ ਦਾ ਸਮੁੰਦਰ ਹੈ, ਤੂੰ ਜਲ ਦਾ ਖਜ਼ਾਨਾ ਹੈ, ਹਾਂ ਜਲ ਕਾ ਮੀਨ, ਮੈਂ ਤੇਰੇ ਜਲ ਦਾ ਮੱਛ ਹਾਂ। ਹੇ ਵਾਹਿਗੁਰੂ, ਤੂੰ ਨਾਮ ਜਲ ਦਾ ਸਾਗਰ ਹੈ ਤੇ ਮੈਂ ਤੇਰੇ ਆਸ਼ਰਤ ਰਹਿਣ ਵਾਲਾ ਇੱਕ ਮੱਛ ਹਾਂ।
ਜਲ ਮਹਿ ਰਹੂ ਜਲ ਬਿਨ ਖੀਨ।
ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਜਲ ਦੇ ਵਿੱਚ ਹੀ 8 ਪੈ ਰਹਿਣਾ ਹਾਂ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ, ਜਿਵੇਂ ਮੱਛੀ ਪਾਣੀ ਵਿੱਚ ਰਹਿ ਕੇ ਬੜੀ ਖੁਸ਼ ਹੁੰਦੀ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝਤੇ ਨਿਕਸੀ ਫੂਟ ਮਰਾਂ, ਨਾ ਜਾਣਾ ਮਿਓ ਨਾ ਜਾਣਾ ਜਾਲੀ, ਜਾਂ ਦੁੱਖ ਲੱਗਾ ਤਹ ਤੁਝਾ ਸੰਭਾਲੀ। ਇਹ ਸ਼੍ਰੀ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਪਵਿੱਤਰ ਵਾਕ ਹੈ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਤੂੰ ਤੇ ਦਰਿਆ ਹੈ, ਮੈਂ ਇੱਕ ਮੱਛੀ ਹਾਂ, ਜਿਵੇਂ ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿੰਦੀ ਉਹਦਾ ਪਿਆਰ ਵੱਧਦਾ ਜਾਂਦਾ ਹੈ ਔਰ ਉਹ ਉਸ ਪਿਆਰ ਨੂੰ ਕਦੀ ਵੀ ਭੁੱਲਦੀ ਨਹੀਂ ਹੈ। ਇਸੇ ਲਈ ਇੱਥੇ ਭਗਤ ਕਬੀਰ ਜੀ ਫਰਮਾਉਂਦੇ ਹਨ, ਹੇ ਵਾਹਿਗੁਰੂ, ਤੂੰ ਤੇ ਜਲ ਦਾ ਖਜ਼ਾਨਾ ਸਮੁੰਦਰ ਹੈ, ਮੈਂ ਤੇਰੇ ਨਾਮ ਜਲ ਦਾ ਮਸ਼ ਹਾਂ, ਮੈਂ ਤੇਰੇ ਨਾਮ ਦੇ ਜਲ ਦੇ ਵਿੱਚ ਹਮੇਸ਼ਾ ਲਈ ਤਾਰੀਆਂ ਲਾਉਣਾ ਹਾਂ, ਜਲ ਹੈ ਬਿਨਖੀਨ। ਜੇ ਵਾਹਿਗੁਰੂ ਦੇ ਨਾਮ ਦਾ ਜਲ ਥੁੜ ਜਾਵੇ, ਮੁੱਕ ਜਾਵੇ ਤਾਂ ਖੀਨ ਮੇਰੀ ਜਿਹੜੀ ਅਵਸਥਾ ਬੜੀ ਖਸ਼ੀਨ ਹੋ ਜਾਂਦੀ ਹੈ, ਮੈਂ ਮਰ ਜਾਂਦਾ ਹਾਂ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫ ਤੜਫ ਕੇ ਮਰ ਜਾਂਦੀ ਹੈ, ਇਸੇ ਤਰ੍ਹਾਂ ਮੈਂ ਤੇਰੇ ਨਾਮ ਤੋਂ ਬਿਨਾਂ ਵੀ ਮੌਤ ਦੇ ਕਿਨਾਰੇ ਪਹੁੰਚ ਜਾਂਦਾ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਵਿੱਚ ਵੀ ਪ੍ਰਸੰਗ ਆਉਂਦਾ ਹੈ। ਇੱਕ ਦਿਨ ਅੰਮ੍ਰਿਤ ਵੇਲਾ ਸੀ, ਡੇਢ ਦੋ ਵਜੇ ਸਨ, ਅਚਾਨਕ ਸਤਿਗੁਰੂ ਮਹਾਰਾਜ ਦੀ ਅੱਖ ਖੁੱਲ੍ਹੀ, ਉੱਠ ਕੇ ਚੌਂਕੜਾ ਮਾਰਿਆ ਅਤੇ ਲੱਗੇ ਵਾਹਿਗੁਰੂ ਦਾ ਸਿਮਰਨ ਕਰਨ। ਜਦੋਂ ਸਤਿਗੁਰੂ ਉੱਠ ਕੇ ਬੈਠੇ, ਨਾਲ ਮਾਤਾ ਤ੍ਰਿਪਤਾ ਦੇ ਬਰਾਜੇ ਸਨ। ਮਾਤਾ ਤ੍ਰਿਪਤਾ ਜੀ ਵੀ ਅਚਾਨਕ ਅੱਖ ਖੁੱਲ੍ਹੀ, ਕੀ ਵੇਖਦੇ ਨੇ? ਉਹਨਾਂ ਦਾ ਸਪੁੱਤਰ ਰਿਸ਼ੀਆਂ ਮੁਨੀਆਂ ਵਾਂਗੂ ਸਮਾਧੀ ਲਾਈ ਬੈਠਾ। ਮਾਤਾ ਤ੍ਰਿਪਤਾ ਜੀ ਨੂੰ ਫਿਕਰ ਹੋਇਆ, ਬਾਂਹ ਫੜੀ, ਕਹਿਣ ਲੱਗੀ, ਹੇ ਲਾਲ ਜੀ, ਤੁਹਾਨੂੰ ਕੀ ਤਕਲੀਫ ਹੈ, ਕੀ ਦੁੱਖ ਹੈ, ਤੁਸੀਂ ਕਿਉਂ ਉੱਠ ਕੇ ਬੈਠ ਗਏ ਹੋ? ਪਹਿਲਾਂ ਤਾਂ ਸਤਿਗੁਰੂ ਮਹਾਰਾਜ ਚੁੱਪ ਰਹੇ, ਪਰ ਜਦੋਂ ਮਾਤਾ ਨੇ ਬਾਰ ਬਾਰ ਟੁੰਬਿਆ ਅਤੇ ਕਹਿਣ ਲੱਗੇ, ਮਾਤਾ, ਮੈਂ ਆਪਣੇ ਪਿਆਰੇ ਨੂੰ ਯਾਦ ਕਰ ਰਿਹਾ ਹਾਂ, ਮੈਂ ਪ੍ਰਭੂ ਦਾ ਸਿਮਰਨ ਕਰ ਰਿਹਾ ਹਾਂ। ਮਾਤਾ ਹੈਰਾਨ ਹੋਈ, ਕਹਿਣ ਲੱਗੀ, ਤੁਹਾਡੀ ਤਾਂ ਉਮਰ ਬੜੀ ਛੋਟੀ ਹੈ, ਤੁਸੀਂ ਇਸ ਬਾਲ ਅਵਸਥਾ ਵਿੱਚ ਹੀ ਅੱਧੀ ਰਾਤ ਨੂੰ ਬੈਠ ਕੇ ਰੱਬ ਦਾ ਭਜਨ ਕਰਨ ਲੱਗ ਪਏ ਹੋ, ਇਹ ਰਾਤ ਕਦੋਂ ਪੂਰੀ ਹੋਈ? ਤੁਸੀਂ ਹੁਣ ਰਾਤ ਨੂੰ ਸੌਂ ਜਾਓ, ਸਵੇਰੇ ਉੱਠ ਕੇ ਕੁਛ ਸਮਾਂ ਰੱਬ ਦਾ ਨਾਮ ਜਪ ਲਿਆ ਕਰੋ, ਹੁਣ ਸਾਰੀ ਰਾਤ ਹੀ ਬੈਠੇ ਰਹੋਗੇ, ਤੁਹਾਡੀ ਉਮਰ ਕੀ ਹੈ? ਤਾਂ ਉਸ ਵੇਲੇ ਸਤਿਗੁਰੂ ਕਹਿਣ ਲੱਗੇ, ਮਾਤਾ ਜੀ, ਉਮਰ ਦਾ ਕੋਈ ਤਕਾਜ਼ਾ ਨਹੀਂ, 5 ਸਾਲ ਕੋ ਅਨਾ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਧਰੂ ਭਗਤ ਦੀ 5 ਸਾਲ ਦੀ ਹੀ ਉਮਰ ਸੀ ਜਦੋਂ ਉਹਨੇ ਭਗਤੀ ਕਰਨੀ ਸ਼ੁਰੂ ਕੀਤੀ। ਪ੍ਰਹਿਲਾਦ ਨੇ ਵੀ ਬਚਪਨ ਦੇ ਵਿੱਚ ਹੀ ਭਗਤੀ ਸ਼ੁਰੂ ਕਰ ਦਿੱਤੀ ਸੀ। ਇਸ ਲਈ ਨਾਮ ਜਪਣ ਦਾ ਕੋਈ ਨਿਯਤ ਸਮਾਂ ਨਹੀਂ ਹੈ। ਜਦੋਂ ਵੀ ਕਿਸੇ ਮਨੁੱਖ ਨੂੰ ਜਾਗ ਆ ਜਾਵੇ, ਅੰਦਰੋਂ ਮਨ ਜਾਗ ਪਵੇ, ਉਸ ਵੇਲੇ ਹੀ ਉਹਨੂੰ ਨਾਮ ਜਪਣ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਨਾਮ ਦਾ ਸਫ਼ਰ ਬਹੁਤ ਲੰਬਾ ਹੈ। ਜੇ ਆਪਾਂ ਪਹਿਲਾਂ ਸ਼ੁਰੂ ਕਰ ਲਈਏ, 5-6 ਹੀ ਮੁੱਕ ਜਾਂਦਾ, ਜਿੰਨਾ ਲੇਟ ਕਰਾਂਗੇ ਉਨਾ ਰਸਤਾ ਦੂਰ ਹੋਈ ਜਾਂਦਾ ਅਤੇ ਫਿਰ ਟਾਈਮ ਉਸਨੂੰ ਵੱਧ ਲੱਗਦਾ। ਇਸੇ ਲਈ ਜੇ ਧਰੂ ਭਗਤ ਨੇ ਸ਼ੁਰੂ ਵਿੱਚ ਹੀ ਭਗਤੀ ਸ਼ੁਰੂ ਕਰ ਦਿੱਤੀ, ਉਹਨੂੰ 3 ਮਹੀਨਿਆਂ 'ਚ ਹੀ ਰੱਬ ਮਿਲ ਗਿਆ ਸੀ। ਜਿਵੇਂ ਜਿਵੇਂ ਉਮਰ ਵਡੇਰੀ ਹੁੰਦੀ ਹੈ ਅਤੇ ਰਸਤਾ ਲੰਬਾ ਹੁੰਦਾ ਜਾਂਦਾ ਔਰ ਜਿਵੇਂ ਵੱਧਦੇ ਜਾਂਦੇ ਨੇ। ਇਸੇ ਲਈ ਸਤਿਗੁਰੂ ਮਹਾਰਾਜ ਕਹਿਣ ਲੱਗੇ, ਮਾਤਾ ਜੀ, ਧਰੂ ਅਤੇ ਪ੍ਰਹਿਲਾਦ ਦੀ ਉਮਰ ਭਲਾ ਕਿੰਨੀ ਕੁ ਸੀ? ਉਹਨਾਂ ਨੇ ਵੀ ਬਚਪਨ ਦੇ ਵਿੱਚ ਹੀ ਤਾਂ ਭਗਤੀ ਕੀਤੀ ਸੀ, ਰੱਬ ਨੂੰ ਪਾ ਲਿਆ। ਮਾਤਾ ਕਹਿਣ ਲੱਗੀ, ਤੁਸੀਂ ਬਜ਼ੁਰਗਾਂ ਵਾਲੀਆਂ, ਮਹਾਂਪੁਰਖਾਂ ਵਾਲੀਆਂ ਗੱਲਾਂ ਕਰ ਰਹੇ ਹੋ, ਇਸ ਲਈ ਮੈਂ ਤੁਹਾਨੂੰ ਹਾਲੇ ਵੀ ਕਹਿੰਦੀ ਹਾਂ, ਤੁਸੀਂ ਸੌਂ ਜਾਓ, ਆਰਾਮ ਕਰੋ, ਫਿਰ ਉੱਠ ਕੇ ਨਾਮ ਜਪ ਲੈਣਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ, ਆਹ ਕੋਈ ਆਵਾਜ਼ ਆ ਰਹੀ ਹੈ। ਉਹ ਕਹਿੰਦੀ, ਹਾਂ ਮਹਾਰਾਜ, ਕੋਈ ਪੰਛੀ ਬੋਲ ਰਿਹਾ ਹੈ। ਸਤਿਗੁਰੂ ਕਹਿਣ ਲੱਗੇ, ਹੁਣ ਅੱਧੀ ਰਾਤ ਦਾ ਸਮਾਂ, ਪੰਛੀ ਕਿਉਂ ਬੋਲ ਰਿਹਾ ਹੈ? ਮਾਤਾ ਚੁੱਪ ਸੀ, ਕਹਿਣ ਲੱਗੇ, ਮੈਨੂੰ ਇਸ ਬਾਰੇ ਪਤਾ ਨਹੀਂ। ਕਰੀਬਨ ਵਾਜ ਸਤਿਗੁਰੂ ਕਹਿਣ ਲੱਗੇ, ਮਾਤਾ, ਇਹ ਜਿਹੜਾ ਪੰਛੀ ਬੋਲ ਰਿਹਾ ਹੈ, ਇਸ ਨੂੰ ਪਪੀਹਾ ਕਹਿੰਦੇ ਨੇ, ਚਾਤਰਕ ਵੀ ਇਸ ਦਾ ਨਾਮ ਹੈ, ਸਾਰੰਗ ਵੀ ਕਈ ਇਸ ਨੂੰ ਕਹਿੰਦੇ ਨੇ, ਬਬੀਹਾ ਵੀ ਕਹਿ ਦਿੰਦੇ ਨੇ। ਇਹ ਇੱਕ ਪੰਛੀ ਹੈ, ਇਹਦੀ ਇੱਕ ਪਿਆਸ ਹੈ, ਇਹਦੀ ਇੱਕ ਭੁੱਖ ਹੈ, ਜਿੰਨਾ ਚਿਰ ਇਹਦੇ ਮੂੰਹ ਦੇ ਵਿੱਚ ਸ਼ਾਂਤੀ ਬੂੰਦ ਨਾ ਪੈ ਜਾਵੇ, ਇਹਨੂੰ ਸ਼ਾਂਤੀ ਨਹੀਂ ਆਉਂਦੀ। ਸਾਰੀ ਸਾਰੀ ਰਾਤ ਇਹ ਕੂਕਦਾ ਰਹਿੰਦਾ, ਬਾਬੀਹਾ ਪ੍ਰਿਓ ਪ੍ਰਿਓ ਕਰੇ, ਜਲਨਿਧ ਪ੍ਰੇਮ ਪਿਆਰ, ਅਤੇ ਜਦੋਂ ਉਹਦੇ ਮੂੰਹ ਦੇ ਵਿੱਚ ਸ਼ਾਂਤੀ ਬੂੰਦ ਪੈ ਜਾਂਦੀ, ਫਿਰ ਹੀ ਉਹਨੂੰ ਸ਼ਾਂਤੀ ਮਿਲਦੀ ਹੈ, ਫਿਰ ਹੀ ਉਹ ਆਰਾਮ ਦੇ ਨਾਲ, ਚੈਨ ਦੇ ਨਾਲ ਬੈਠ ਸਕਦਾ। ਇੰਨਾ ਹੀ ਪਿਆਰ ਸਾਡਾ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਹੈ। ਜੇ ਇੱਕ ਅਚੇਤ ਪੰਛੀ ਉਹ ਸ਼ਾਂਤੀ ਬੂੰਦ ਤੋਂ ਬਿਨਾਂ ਉਹ ਨਹੀਂ ਚੈਨ ਦੇ ਨਾਲ ਬੈਠ ਸਕਦਾ, ਮਾਤਾ, ਮੈਂ ਤਾਂ ਇੱਕ ਇਨਸਾਨ ਹਾਂ, ਮੈਨੂੰ ਰੱਬ ਨੇ ਸੋਝੀ ਦਿੱਤੀ ਹੈ, ਮੈਂ ਉਹਦੇ ਸਿਮਰਨ ਤੋਂ ਬਿਨਾਂ ਕਿਵੇਂ ਲਾਪਰਵਾਹ ਹੋ ਕੇ ਸੌਂ ਸਕਦਾ ਹਾਂ? ਮੇਰਾ ਤਾਂ ਉਹਦੇ ਨਾਲ ਇੰਨਾ ਪਿਆਰ ਪੈ ਗਿਆ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਦੁਨੀਆਂ ਦੇ ਲੋਕਾਂ ਵਾਸਤੇ ਨਾਮ ਜਪਣਾ ਔਖਾ ਲੱਗਦਾ, ਪਰ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ ਉਹਨਾਂ ਨੂੰ ਨਾਮ ਆਪਣਾ ਜੀਵਨ ਦਿਖਾਈ ਦਿੰਦਾ। ਜੇ ਉਹ ਨਾਮ ਆਖਦੇ ਨੇ ਉਹਨਾਂ ਨੂੰ ਜੀਵਨ ਮਿਲਦਾ, ਖੁਸ਼ ਹੁੰਦੇ ਨੇ। ਜੇ ਨਾਮ ਭੁੱਲ ਜਾਵੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਲੋ, ਭਗਤ ਕਬੀਰ ਜੀ ਇੱਥੇ ਉਹੀ ਦ੍ਰਿਸ਼ਟਾਂਤ ਦੇ ਰਹੇ ਹਨ। ਹੇ ਵਾਹਿਗੁਰੂ, ਤੂੰ ਜਲ ਦਾ ਖਜ਼ਾਨਾ ਸਮੁੰਦਰ ਹੈ, ਮੈਂ ਤੇਰੇ ਨਾਮ ਜਲ ਦਾ ਮਸ਼ ਹਾਂ, ਮੈਂ ਤੇਰੇ ਨਾਮ ਦੇ ਵਿੱਚ ਹੀ ਖੁਸ਼ ਰਹਿੰਦਾ ਹਾਂ। ਨਾਮ ਤੋਂ ਬਿਨਾਂ ਮੇਰੀ ਉਸ ਮਸ਼ ਵਰਗੀ ਹਾਲਤ ਹੋ ਜਾਂਦੀ ਜਿਹੜਾ ਪਾਣੀ ਤੋਂ ਬਿਨਾਂ ਤੜਫ ਰਿਹਾ ਹੁੰਦਾ ਹੈ।
ਤੂੰ ਪਿੰਜਰ ਸੁਵਟਾ ਤੋਰ।
ਲੋ ਭਗਤ ਜੀ ਹੋਰ ਦੂਜੀ ਉਦਾਹਰਣ ਦਿੰਦੇ ਨੇ। ਹੇ ਵਾਹਿਗੁਰੂ, ਤੂੰ ਤੇ ਮੇਰਾ ਪਿੰਜਰਾ ਹੈ ਤੇ ਮੈਂ ਤੇਰੇ ਵਿੱਚ ਰਹਿਣ ਵਾਲਾ ਸੁਵਟਾ ਦਾ ਅਰਥ ਹੈ ਵੀ ਇੱਕ ਛੋਟਾ ਜਿਹਾ ਤੋਤਾ ਹਾਂ। ਆਮ ਲੋਕੀ ਤੋਤਿਆਂ ਨੂੰ ਪਿੰਜਰਿਆਂ ਵਿੱਚ ਰੱਖਦੇ ਨੇ। ਕਈ ਲੋਕਾਂ ਦਾ ਸ਼ੌਕ ਵੀ ਹੁੰਦਾ, ਕਈ ਸਿਖਾਂਦਰੂ ਤੋਤੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਕੁਛ ਗੱਲਾਂ ਸਿਖਾਈਆਂ ਵੀ ਜਾਂਦੀਆਂ ਨੇ। ਲੋਕ ਉਹਨਾਂ ਨੂੰ ਸ਼ੌਕ ਦੇ ਨਾਲ ਘਰਾਂ ਦੇ ਵਿੱਚ ਰੱਖਦੇ ਨੇ ਅਤੇ ਜਿਹੜਾ ਉਹ ਪਿੰਜਰਾ ਹੁੰਦਾ ਹੈ ਉਹ ਤੋਤੇ ਦੀ ਹਿਫਾਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ, ਕਿਉਂਕਿ ਜਿਹੜਾ ਤੋਤਾ ਪਿੰਜਰੇ ਵਿੱਚ ਹੁੰਦਾ ਉਹਨੂੰ ਜਾਨਵਰ ਦਾ ਖਤਰਾ ਨਹੀਂ ਹੁੰਦਾ। ਕਿਉਂਕਿ ਇੱਕ ਮੰਜਾਰ ਬਿੱਲਾ ਹੁੰਦਾ ਹੈ, ਬਿੱਲੇ ਦਾ ਸੁਭਾਅ ਹੁੰਦਾ ਉਹ ਕੋਈ ਪੰਛੀ ਨੇੜੇ ਬੈਠਾ ਵੇਖ ਲਵੇ ਉਹਨੂੰ ਝਪਟਦਾ, ਉਹਨੂੰ ਮਾਰ ਕੇ ਖਾ ਜਾਂਦਾ। ਭਗਤ ਕਬੀਰ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜਮ ਤੇ ਹੈਗਾ ਮੰਜਾਰ ਬਿੱਲੇ ਵਾਂਗ ਤੇ ਮੈਂ ਹੈਗਾ ਛੋਟਾ ਜਿਹਾ ਤੋਤਾ, ਮੈਨੂੰ ਉਹ ਤੋਂ ਲੱਗਦਾ ਡਰ ਤੇ ਮੈਂ ਉਸ ਤੋਂ ਬਚਣ ਦੇ ਲਈ ਤੇਰੇ ਨਾਮ ਦੀ ਓਟ ਲੈ ਲਈ ਹੈ। ਤੂੰ ਪਿੰਜਰ ਹਾਂ ਸੂਵਟਾ ਤੋਰ, ਤੂੰ ਮੇਰਾ ਹੁਣ ਪਿੰਜਰਾ ਬਣ ਗਿਆ, ਮੇਰਾ ਰਖਵਾਲਾ ਹੋ ਗਿਆ ਤੇ ਮੈਂ ਤੇਰਾ ਤੋਤਾ ਹਾਂ। ਹੁਣ ਮੈਨੂੰ ਤੇਰੇ ਤੇ ਪੂਰਨ ਵਿਸ਼ਵਾਸ ਹੈ, ਹੁਣ ਤੂੰ ਮੇਰੀ ਜ਼ਰੂਰ ਰੱਖਿਆ ਕਰੇਗਾ।
ਜਮ ਮੰਝਾਰ ਕਹਾਂ ਕਰੇ ਮੋਰ।
ਲੋ ਭਗਤ ਜੀ ਕਹਿੰਦੇ ਨੇ, ਜਿਹੜਾ ਜਮ ਰੂਪੀ ਮੰਝਾਰ ਦਾ ਅਰਥ ਬਿੱਲਾ, ਇਹ ਜਿਹੜਾ ਜਮ ਰੂਪੀ ਬਿੱਲਾ ਹੈ, ਕਹਾਂ ਕਰੇ ਮੋਰ, ਹੁਣੇ ਮੇਰਾ ਕੀ ਵਿਗਾੜ ਸਕਦਾ, ਕੁਝ ਵੀ ਨਹੀਂ ਵਿਗਾੜ ਸਕਦਾ। ਜਦੋਂ ਕੋਈ ਤੋਤਾ ਪਿੰਜਰੇ ਦੇ ਵਿੱਚ ਬੰਦ ਹੋ ਜਾਂਦਾ ਉਹਨੂੰ ਬਿੱਲੇ ਦਾ ਖਤਰਾ ਖਤਮ ਹੋ ਜਾਂਦਾ। ਜਿਹੜਾ ਵਾਹਿਗੁਰੂ ਦੇ ਨਾਮ ਦੀ ਸ਼ਰਨ ਵਿੱਚ ਆ ਜਾਂਦਾ ਹੈ, ਇਸ ਨਾਮ ਦੇ ਪਿੰਜਰੇ ਵਿੱਚ ਬੰਦ ਹੋ ਜਾਂਦਾ ਤੇ ਫਿਰ ਉਹਨੂੰ ਜਮਾਂ ਰੂਪੀ ਬਿੱਲੇ ਦਾ ਡਰ ਵੀ ਮੁੱਕ ਜਾਂਦਾ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਜਮ ਦੂਤ ਦੂਰੋਂ ਹੀ ਛੱਡ ਕੇ ਚਲੇ ਜਾਂਦੇ ਹਨ। ਇਸੇ ਲਈ ਜਿਹੜਾ ਜਮ ਰੂਪੀ ਬਿੱਲਾ ਉਹ ਹੁਣ ਮੈਨੂੰ ਕੀ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ।
ਤੂੰ ਤਰਵਰ ਹੋ ਪੰਖੀ ਆਹੇ।
ਲੋ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ, ਤੂੰ ਤੇ ਇੱਕ ਬੜਾ ਸੁੰਦਰ ਬਿਰਸ਼ ਹੈ, ਜਿਵੇਂ ਕੋਈ ਅੰਬ ਦਾ ਅਨਾਰਾਂ ਦਾ ਬੂਟਾ ਹੋਵੇ। ਹਉ ਪੰਖੀ ਆਹੇ ਤੇ ਮੈਂ ਤੇਰੇ ਆਸਰੇ ਰਹਿਣ ਵਾਲਾ ਇੱਕ ਪੰਛੀ ਹਾਂ, ਜਿਵੇਂ ਪੰਛੀਆਂ ਦਾ ਸੁਭਾਅ ਹੈ, ਪਰੰਦੇ ਨਾ ਗ੍ਰਾਹ ਜਰ, ਦਰਖਤ ਆਪ ਆਸ ਕਰ। ਉਹਨਾਂ ਪਰਿੰਦਿਆਂ ਦੇ ਪਾਸ ਨਾ ਤੇ ਘਰ ਹੁੰਦਾ ਤੇ ਨਾ ਹੀ ਜਰ ਧਨ ਹੁੰਦਾ, ਸਿਰਫ ਉਹ ਦੋ ਚੀਜ਼ਾਂ ਦੀ ਇੱਛਾ ਰੱਖਦੇ ਨੇ, ਦਰਖਤ ਆਪ ਆਸ ਕਰ, ਇੱਕ ਦਰਖਤ ਤੇ ਆਪ ਪਾਣੀ ਦੀ ਆਸ ਕਰਦੇ ਨੇ, ਉਹ ਉਹਨਾਂ ਨੂੰ ਰੱਬ ਦੇਈ ਜਾਂਦੇ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਤੂੰ ਤਰਵਰ, ਤੂੰ ਤੇ ਇੱਕ ਸੁੰਦਰ ਬਿਰਸ਼ ਹੈ, ਮੈਂ ਤੇਰੀ ਛਾਇਆ ਹੇਠ ਪਲਦਾ ਹਾਂ, ਮੈਨੂੰ ਛਕਣ ਵਾਸਤੇ ਫਲ ਵੀ ਮਿਲਦੇ ਨੇ ਤੇ ਮੈਂ ਤੇਰੇ ਆਸਰੇ ਰਹਿਣ ਵਾਲਾ ਇੱਕ ਪੰਛੀ ਹਾਂ।
ਮੰਦ ਭਾਗੀ ਤੇਰੇ ਦਰਸ਼ਨ ਨਾਹੇ।
ਪਰ ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਮਾੜੇ ਭਾਗਾਂ ਵਾਲਾ ਹਾਂ, ਮੈਂ ਮੰਦ ਕਰਮੀ ਹਾਂ। ਕਿਉਂ? ਭਾਵੇਂ ਠੀਕ ਹੈ, ਮੈਂ ਤੇਰੇ ਆਸਰੇ ਰਹਿੰਦਾ ਹਾਂ, ਤੇਰਾ ਨਾਮ ਵੀ ਜਪਦਾ ਹਾਂ, ਪਰ ਮੈਨੂੰ ਹਾਲੇ ਤੇਰਾ ਦਰਸ਼ਨ ਨਸੀਬ ਨਹੀਂ ਹੋਇਆ। ਸਿਮਰਨ ਤੇ ਹੋ ਰਿਹਾ ਹੈ, ਨਾਮ ਤੇ ਜਪ ਰਿਹਾ ਹਾਂ, ਪਰ ਮੈਂ ਐਸਾ ਮੰਦ ਭਾਗੀ ਹਾਂ, ਮਾੜੇ ਕਰਮਾਂ ਵਾਲਾ ਹਾਂ, ਮੈਨੂੰ ਮਹਾਰਾਜ ਆਪ ਜੀ ਦੇ ਦਰਸ਼ਨ ਨਹੀਂ ਹੋ ਸਕੇ।
ਤੂੰ ਸਤਿਗੁਰ ਹੋ ਨੌ ਤਲ ਚੇਲਾ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਤੂੰ ਤੇ ਮੇਰਾ ਸਤਿਗੁਰੂ ਹੈ, ਮੇਰਾ ਸੱਚਾ ਗੁਰੂ ਹੈ। ਹੁਣ ਨੌ ਤਨ ਚੇਲਾ, ਮੈਂ ਤੇਰਾ ਇੱਕ ਨਵਾਂ ਜਿਹਾ ਚੇਲਾ ਸਿਸ਼ ਹਾਂ। ਕੋਈ ਜਿਹੜਾ ਨਵਾਂ ਚੇਲਾ ਹੁੰਦਾ ਹੈ ਨਾ, ਉਹਨੂੰ ਮਰਯਾਦਾ ਦਾ ਪਤਾ ਨਹੀਂ ਹੁੰਦਾ, ਉਹਦੇ ਪਾਸੋਂ ਕਈ ਵਾਰੀ ਗਲਤੀਆਂ ਵੀ ਹੁੰਦੀਆਂ ਨੇ। ਇਸੇ ਲਈ ਭਗਤ ਕਬੀਰ ਜੀ ਨੇ ਬੜੀ ਸੋਹਣੀ ਉਦਾਹਰਣ ਦਿੱਤੀ, ਹੇ ਵਾਹਿਗੁਰੂ ਤੂੰ ਤੇ ਮੇਰਾ ਸਤਿਗੁਰੂ ਹੈ, ਮੇਰਾ ਮੁਰਸ਼ਦ ਹੈ, ਮੇਰਾ ਗੁਰੂ ਪੀਰ ਹੈ, ਮੈਂ ਤੇਰਾ ਨਵਾਂ ਜਿਹਾ ਮੁਰੀਦ ਹਾਂ, ਮੈਨੂੰ ਸਮਝ ਨਹੀਂ ਕਿਸੇ ਗੱਲ ਦੀ, ਮੈਂ ਭੁੱਲਾਂ ਵੀ ਕਰਦਾ ਹਾਂ, ਮੈਂ ਗਲਤੀਆਂ ਵੀ ਕਰਦਾ ਹਾਂ, ਪਰ ਤੂੰ ਮੇਰੀਆਂ ਗਲਤੀਆਂ ਨੂੰ ਮੁਆਫ਼ ਕਰ ਦੇ।
ਕਹਿ ਕਬੀਰ ਮਿਲੇ ਅੰਤ ਕੀ ਬੇਲਾ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਹੁਣ ਤੇ ਤੇਰੇ ਅੱਗੇ ਮੇਰਾ ਇਹੀ ਤਰਲਾ ਹੈ, ਇਹੀ ਜੋਦੜੀ ਹੈ, ਇਹੀ ਅਰਦਾਸ ਹੈ, ਮਿਲ ਅੰਤ ਕੀ ਬੇਲਾ, ਵੀ ਅੰਤ ਦੀ ਘੜੀ ਮੇਰੀ ਨੇੜੇ ਆ ਗਈ ਹੈ ਤੇ ਹੁਣ ਤਾਂ ਤੂੰ ਮੈਨੂੰ ਆ ਕੇ ਮਿਲ ਪਾਓ। ਹੁਣ ਜਦੋਂ ਅੰਤ ਦੀ ਘੜੀ, ਅੰਤ ਦੀ ਨੌਬਤ ਪਹੁੰਚ ਗਈ ਹੈ, ਮੈਂ ਹੁਣ ਮਰਨ ਕਿਨਾਰੇ ਪਹੁੰਚ ਗਿਆ ਹਾਂ, ਹੁਣ ਤਾਂ ਆ ਕੇ ਮੈਨੂੰ ਮਿਲ। ਇਹਦਾ ਮਤਲਬ ਇਹ ਹੈ ਜਦੋਂ ਕੋਈ ਵੀ ਪਰਮੇਸ਼ਰ ਦਾ ਪਿਆਰਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ, ਨਾਮ ਜਪਦਿਆਂ ਜਪਦਿਆਂ ਉਹਨੂੰ ਸ਼ਾਂਤੀ ਤੇ ਮਿਲਦੀ ਹੈ, ਪਰ ਵਾਹਿਗੁਰੂ ਦੇ ਦਰਸ਼ਨਾਂ ਦੀ ਤੜੋ ਵੀ ਨਾਲ ਪੈਦਾ ਹੁੰਦੀ ਹੈ। ਜਿੰਨਾ ਚਿਰ ਤੱਕ ਰੱਬ ਦੇ ਪਿਆਰਿਆਂ ਨੂੰ ਉਹਦੇ ਦਰਸ਼ਨ ਨਹੀਂ ਹੁੰਦੇ ਤੇ ਉਹਨਾਂ ਚਿਰ ਉਹਨਾਂ ਨੂੰ ਚੈਨ ਵੀ ਨਹੀਂ ਆਉਂਦਾ। ਫਿਰ ਉਹ ਅਰਦਾਸਾਂ ਕਰਦੇ ਨੇ, ਹੇ ਵਾਹਿਗੁਰੂ ਹੁਣ ਤੇ ਅੰਤ ਦੀ ਘੜੀ ਵੀ ਨੇੜੇ ਆਣ ਪੁੱਜੀ ਆ, ਹੁਣ ਤਾਂ ਆ ਜਾ, ਹੁਣ ਤਾਂ ਦਰਸ਼ਨ ਦੀਦਾਰੇ ਦੇ। ਤੇ ਫਿਰ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦਾ ਹੈ, ਆਪਣੇ ਪਿਆਰਿਆਂ ਦੀ ਰੀਝ ਨੂੰ ਪੂਰਾ ਕਰਦਾ ਹੈ।
ਗਾਵੜੇ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ, ਤਬ ਲੋਗ ਹੈ ਕਾਹੇ ਦੁੱਖ ਮਾਨਿਆ।
ਹੁਣ ਤੀਸਰਾ ਸ਼ਬਦ ਭਗਤ ਕਬੀਰ ਜੀ ਦਾ ਆਰੰਭ ਹੋ ਰਿਹਾ ਹੈ। ਇਹਦੀ ਜਿਹੜੀ ਉਥਾਨਕਾ ਹੈ ਸੰਪਰਦਾਇ ਵਿੱਚ ਮਹਾਂਪੁਰਖ ਦੱਸਦੇ ਸਨ, ਕਹਿੰਦੇ ਨੇ ਕੋਈ ਚੋਰ ਸੀ, ਉਹਦੇ ਮਗਰ ਲੋਕ ਪੈ ਗਏ, ਔਰ ਚੋਰ ਡਰਦਾ ਮਾਰਾ ਭਗਤ ਕਬੀਰ ਜੀ ਦੇ ਘਰ ਆਉਣ ਵੜਿਆ। ਜਦੋਂ ਭਗਤ ਕਬੀਰ ਜੀ ਦੇ ਘਰ ਆਇਆ ਤੇ ਉਹਨੇ ਭਗਤ ਕਬੀਰ ਜੀ ਦੇ ਆ ਕੇ ਚਰਨ ਫੜ ਲਏ, ਕਹਿਣ ਲੱਗਾ, ਭਗਤ ਜੀ ਹੁਣ ਤੁਸੀਂ ਮੇਰੀ ਜਾਨ ਬਚਾ ਸਕਦੇ ਹੋ, ਵਰਨਾ ਮੇਰੇ ਬਚਨ ਦਾ ਹੋਰ ਕੋਈ ਤਰੀਕਾ ਨਹੀਂ ਰਹਿ ਗਿਆ। ਭਗਤ ਕਬੀਰ ਜੀ ਬੜੇ ਦਿਆਲੂ, ਕਿਰਪਾਲੂ ਤੇ ਉਦਾਰ ਦਿਲ ਦੇ ਮਾਲਕ ਸਨ। ਉਹ ਕਹਿਣ ਲੱਗੇ, ਭਾਈ ਤੂੰ ਕੌਣ ਹੈ? ਕਹਿੰਦਾ, ਮੈਂ ਚੋਰ ਹਾਂ। ਇਹਨੇ ਸੱਚ ਕਹਿ ਦਿੱਤਾ। ਕਹਿੰਦੇ, ਜੇ ਤੂੰ ਫਿਰ ਚੋਰ ਹੈ, ਜੇ ਤੂੰ ਚੋਰੀ ਛੱਡ ਸਕਦਾ, ਫਿਰ ਤੇ ਤੇਰੀ ਰੱਖਿਆ ਹੋ ਸਕਦੀ ਹੈ, ਜੇ ਤੂੰ ਚੋਰੀ ਨਹੀਂ ਛੱਡੇਗਾ ਤੇ ਫਿਰ ਤੇਰੀ ਰੱਖਿਆ ਨਹੀਂ ਹੋ ਸਕਦੀ। ਇਹਨੇ ਬਚਨ ਦਿੱਤਾ, ਮਹਾਰਾਜ ਜਿਹੜੀਆਂ ਚੋਰੀਆਂ ਮੇਥੋਂ ਪਹਿਲਾਂ ਹੋਈਆਂ ਨੇ, ਜੋ ਪਾਪ ਕਰ ਮੇਰੇ ਤੋਂ ਪਹਿਲਾਂ ਹੋਏ ਨੇ, ਮੈਂ ਅੱਜ ਤੋਂ ਬਾਅਦ ਤੋਬਾ ਕਰਦਾ ਹਾਂ, ਕੰਨਾਂ ਨੂੰ ਹੱਥ ਲਾਉਣਾ ਹਾਂ, ਅੱਗੇ ਤੋਂ ਮੈਂ ਐਸਾ ਬਿਲਕੁਲ ਨਹੀਂ ਕਰਾਂਗਾ, ਬਲਕਿ ਮੈਂ ਤੁਹਾਡਾ ਸਿਸ਼ ਬਣ ਕੇ ਤੁਹਾਡੀ ਸਿੱਖਿਆ ਲਵਾਂਗਾ, ਤੁਹਾਡਾ ਮਰੀਦ ਬਣ ਕੇ ਸਾਰੀ ਉਮਰ ਤੁਹਾਡੀ ਸੇਵਾ ਟਹਿਲ ਭਗਤੀ ਕਰਦਾ ਰਹਾਂਗਾ। ਭਗਤ ਕਬੀਰ ਜੀ ਨੂੰ ਤਸੱਲੀ ਹੋਈ, ਕਹਿਣ ਲੱਗੇ, ਅੱਛਾ ਫਿਰ ਆ ਜਾ। ਮਗਰ ਲੋਕ ਵੀ ਪਿੱਛਾ ਕਰਦੇ ਆ ਰਹੇ ਸਨ ਤੇ ਭਗਤ ਕਬੀਰ ਜੀ ਨੇ ਉਸ ਚੋਰ ਨੂੰ ਬਚਾਉਣ ਦੀ ਖਾਤਰ, ਹੁਣ ਭਗਤ ਕਬੀਰ ਜੀ ਪਰਿਵਾਰ ਵਾਲੇ ਸਨ, ਉਹਨਾਂ ਦੇ ਬੱਚੇ ਵੀ ਕੋਲ ਪਏ ਸਨ, ਤੇ ਚੋਰ ਨੂੰ ਉਹਨਾਂ ਨੇ ਇਸ਼ਾਰਾ ਕੀਤਾ, ਕਹਿਣ ਲੱਗੇ, ਤੂੰ ਇਉਂ ਕਰ, ਬੱਚਿਆਂ ਦੇ ਨਾਲ ਸੌਂ ਜਾ। ਤੇ ਉਹ ਚੋਰ ਨੇ ਜਾ ਕੇ ਜਿੱਥੇ ਉਹ ਭਗਤ ਕਬੀਰ ਜੀ ਦੀ ਬੇਟੀ ਸੀ ਤੇ ਬੇਟਾ ਸੀ, ਕਮਾਲਾ ਤੇ ਕਮਾਲੀ ਉਹਨਾਂ ਦੇ ਨਾਮ ਸਨ, ਉਹਨਾਂ ਬੱਚਿਆਂ ਦੇ ਨਾਲ ਹੀ ਜਾ ਕੇ ਉਹ ਸੌਂ ਗਿਆ। ਤੇ ਜਦੋਂ ਲੋਕ ਉੱਥੇ ਭਾਲਣ ਵਾਸਤੇ ਆਏ, ਕਹਿੰਦੇ ਵੀ ਇੱਥੇ ਚੋਰ ਹੈ, ਭਗਤ ਕਬੀਰ ਜੀ ਕਹਿੰਦੇ ਵੀ ਦੇਖ ਲਓ ਇੱਥੇ ਤਾਂ ਸਾਡਾ ਪਰਿਵਾਰ ਸੁੱਤਾ ਪਿਆ। ਤੇ ਲੋਕ ਪਿੱਛੇ ਮੁੜ ਗਏ ਤੇ ਜਦੋਂ ਦਿਨ ਚੜ੍ਹਿਆ ਤੇ ਭਗਤ ਕਬੀਰ ਜੀ ਉੱਠੇ ਨੇ ਤੇ ਨਾਲ ਆਪਣੇ ਪਰਿਵਾਰ ਨੂੰ ਵੀ ਉਠਾਇਆ ਤੇ ਚੋਰ ਨੂੰ ਵੀ ਕਹਿਣ ਲੱਗੇ ਭਲਿਆ ਲੋਕਾ, ਦੇਖ ਤੇਰੀ ਵਾਹਿਗੁਰੂ ਨੇ ਰੱਖਿਆ ਕੀਤੀ ਹੈ, ਤੇਰੀ ਜਾਨ ਬਚੀ ਹੈ, ਹੁਣ ਅੱਗੇ ਤੋਂ ਐਸਾ ਕੰਮ ਨਹੀਂ ਕਰਨਾ। ਕਹਿੰਦਾ, ਮਹਾਰਾਜ ਸਤਿ ਬਚਨ, ਅੱਗੇ ਤੋਂ ਮੈਂ ਐਸਾ ਨਹੀਂ ਕਰਾਂਗਾ। ਤੇ ਭਗਤ ਕਬੀਰ ਜੀ ਨੇ ਉਸ ਚੋਰ ਨੂੰ ਆਪਣਾ ਸਿੱਖ ਬਣਾਇਆ, ਉਹਨਾਂ ਦੇ ਕੋਲ ਰਹਿਣ ਲੱਗਾ। ਤੇ ਜਦੋਂ ਸਵੇਰ ਦੇ ਵਕਤ ਹੋਰ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਚੋਰ ਤਾਂ ਭਗਤ ਕਬੀਰ ਜੀ ਦੇ ਘਰ ਲੁਕਿਆ ਹੋਇਆ ਸੀ, ਤੇ ਫਿਰ ਇਸ ਗੱਲ ਦੀ ਵੀ ਬੜੀ ਚਰਚਾ ਹੋਈ। ਕਹਿੰਦੇ, ਪਹਿਲੀ ਤਾਂ ਗੱਲ, ਭਗਤ ਕਬੀਰ ਨੇ ਉਸ ਚੋਰ ਨੂੰ ਘਰੇ ਵੜਨ ਕਿਉਂ ਦਿੱਤਾ? ਦੂਸਰੀ ਹੋਰ ਗੱਲ, ਕਹਿੰਦੇ ਫਿਰ ਉਹਨੂੰ ਕਬੀਰ ਭਗਤ ਨੇ ਆਪਣੇ ਬੱਚਿਆਂ ਦੇ ਨਾਲ ਸਵਾ ਦਿੱਤਾ, ਇਹ ਕਿਹੜੀ ਸਿਆਣਪ ਦੀ ਗੱਲ ਸੀ? ਲੋਕ ਕਹਿਣ ਲੱਗੇ, ਉਹ ਤੇ ਕੁਪੱਤਾ ਹੈ, ਆਮ ਜਿਵੇਂ ਦੁਨਿਆਵੀ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ, ਉਹ ਤੇ ਬਹੁਤ ਭੈੜਾ ਹੈ, ਜਦੋਂ ਇਹੋ ਜਿਹੀਆਂ ਗੱਲਾਂ ਕਰਨ ਲੱਗੇ ਤਾਂ ਭਗਤ ਕਬੀਰ ਜੀ ਤਾਂ ਵਾਹਿਗੁਰੂ ਦੇ ਪਿਆਰੇ ਸਨ, ਉਹਨਾਂ ਨੂੰ ਤੇ ਚੋਰਾਂ ਦੇ ਵਿੱਚ ਵੀ ਰੱਬ ਦਿਸਦਾ ਸੀ, ਉਹਨਾਂ ਨੂੰ ਤੇ ਸਾਰਿਆਂ ਦੇ ਵਿੱਚ ਹੀ ਰੱਬ ਦਿਸਦਾ ਸੀ। ਜਦੋਂ ਲੋਕ ਭਗਤ ਕਬੀਰ ਜੀ ਨੂੰ ਤਰ੍ਹਾਂ ਤਰ੍ਹਾਂ ਦੇ ਤਾਨੇ ਮਾਰਨ ਲੱਗੇ ਤਾਂ ਉਹਨਾਂ ਨੇ ਇਹ ਸ਼ਬਦ ਉਚਾਰਨ ਕੀਤਾ, ਰਹਾਉ ਦੀਆਂ ਪੰਕਤੀਆਂ ਨੇ, ਹਮ ਅਪਤ ਹੈ ਆਪਣੀ ਪਤ ਖੋਈ, ਹਮਰਾ ਖੋਜ ਪਰ ਉਹ ਮਤ ਕੋਈ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਠੀਕ ਹੈ ਤੁਸੀਂ ਲੋਕ ਸਾਨੂੰ ਕੁਪੱਤਾ ਕਹਿੰਦੇ ਹੋ, ਹਮ ਅਪਤ ਹੈ ਅਸੀਂ ਵੀ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ, ਸਾਡੀ ਕੋਈ ਪਤ ਨਹੀਂ, ਬ੍ਰਾਹਮਣੀ ਸਮਾਜ ਦੇ ਵਿੱਚ ਸਾਨੂੰ ਸ਼ੂਦਰ ਗਿਣਿਆ ਜਾਂਦਾ, ਅਸੀਂ ਪਹਿਲਾਂ ਹੀ ਪਤ ਤੋਂ ਹੀਣੇ ਹਾਂ, ਅਸੀਂ ਪਤ ਤੋਂ ਰਹਿਤ ਹਾਂ, ਅਸੀਂ ਕੁਪੱਤੇ ਹਾਂ, ਅਸੀਂ ਆਪਣੀ ਪਤ ਆਪ ਹੀ ਖੋਈ ਦਾ ਅਰਥ ਨਾਸ਼ ਕਰ ਲਈ ਹੈ, ਹਮਰਾ ਖੋਜ ਪਰ ਉਹ ਮਤ ਕੋਈ। ਪਰ ਇੱਕ ਗੱਲ ਯਾਦ ਰੱਖਿਓ ਦੁਨੀਆਂ ਦੇ ਲੋਕੋ, ਜਿਹੜਾ ਰਸਤਾ ਅਸੀਂ ਭਾਲਿਆ ਹੈ ਤੇ ਸਾਡੇ ਰਸਤੇ ਸਾਡੇ ਪਿੱਛੇ ਹੋਰ ਕੋਈ ਨਾ ਆਇਓ, ਕਿਉਂਕਿ ਕੱਲ ਨੂੰ ਜੇ ਤੁਸੀਂ ਵੀ ਸਾਡੇ ਵਰਗੇ ਬਣ ਗਏ, ਤੁਸੀਂ ਵੀ ਸਾਰਿਆਂ ਵਿੱਚ ਰੱਬ ਨੂੰ ਦੇਖਣ ਲੱਗ ਪਏ, ਫੇਰ ਤੁਹਾਨੂੰ ਚੋਰ ਤੇ ਸਾਧੀ ਪਰਖ ਕਰਨੀ ਔਖੀ ਹੋ ਜਾਵੇਗੀ, ਕਿਉਂਕਿ ਸਾਡੀ ਦ੍ਰਿਸ਼ਟੀ ਵਿੱਚ ਤਾਂ ਕੋਈ ਫਰਕ ਨਹੀਂ। ਇਸੇ ਲਈ ਜੇ ਅਸੀਂ ਕੁਪੱਤੇ ਹਾਂ, ਅਸੀਂ ਆਪਣੀ ਪਤ ਹੀ ਨਾਸ਼ ਕੀਤੀ ਹੈ ਤੇ ਹੋਰ ਸਾਡੇ ਪਿੱਛੇ ਕੋਈ ਨਾ ਆਇਓ, ਅਸੀਂ ਤੁਹਾਨੂੰ ਨਹੀਂ ਕਹਿੰਦੇ ਤੁਸੀਂ ਵੀ ਐਸਾ ਕਰੋ। ਤੇ ਪਰ ਇੱਕ ਗੱਲ ਯਾਦ ਰੱਖੋ, ਅਸੀਂ ਭਾਵੇਂ ਮਾੜੇ ਹਾਂ ਪਰ ਕਿਸੇ ਚੋਰ ਨੂੰ ਸੰਤ ਬਣਾ ਦੇਣਾ, ਕਿਸੇ ਸਾਕਤ ਨੂੰ ਸੰਤ ਬਣਾ ਦੇਣਾ, ਕਿਸੇ ਡਾਕੂ ਨੂੰ ਸੰਤ ਬਣਾ ਦੇਣਾ, ਉਹ ਕੋਈ ਬੁਰੀ ਗੱਲ ਨਹੀਂ ਹੈ। ਤੁਸੀਂ ਸਾਨੂੰ ਭਾਵੇਂ ਕੁਪੱਤਾ ਕਹੋ ਪਰ ਅਸੀਂ ਕਿਸੇ ਮਾੜੇ ਪੁਰਸ਼ ਨੂੰ ਪਨਾਹ ਦਿੱਤੀ ਹੈ ਤੇ ਉਹਨੂੰ ਮਰਨ ਤੋਂ ਬਚਾਇਆ, ਉਹਦੀ ਰੱਖਿਆ ਕੀਤੀ ਹੈ, ਇਹ ਕੋਈ ਮਾੜਾ ਕੰਮ ਨਹੀਂ ਕੀਤਾ। ਲੋ ਭਗਤ ਕਬੀਰ ਜੀ ਆਰੰਭ ਤੋਂ ਫਰਮਾਉਂਦੇ ਹਨ,
ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗੈ ਕਾਹੇ ਦੁੱਖ ਮਾਨਿਆ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਜਬ ਹਮ ਏਕੋ ਏਕ ਕਰ ਜਾਣਿਆ, ਗੁਰਮੁਖੋ ਜਦੋਂ ਅਸੀਂ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਰਵ ਵਿਆਪਕ ਕਰਕੇ ਜਾਣਿਆ ਹੈ ਤੇ ਸਰਵਸ ਰੂਪ ਕਰਕੇ ਉਸ ਨੂੰ ਜਾਣਿਆ ਹੈ ਤੇ ਸਾਰਿਆਂ ਦੇ ਵਿੱਚ ਇੱਕੋ ਇੱਕ ਉਸ ਵਾਹਿਗੁਰੂ ਪਰਮੇਸ਼ਰ ਨੂੰ ਹੀ ਅਨੁਭਵ ਕੀਤਾ ਹੈ, ਤਬ ਲੋਗਿਆ ਕਾਹੇ ਦੁੱਖ ਮਾਨਿਆ, ਵੀ ਜਿਹੜੇ ਦੁਨੀਆਂ ਦੇ ਲੋਕ ਨੇ ਉਹਨਾਂ ਦੇ ਢਿੱਡ ਪੀੜ ਕਿਉਂ ਹੋਈ, ਉਹਨਾਂ ਨੇ ਕਾਹਦੇ ਲਈ ਦੁੱਖ ਮੰਨਿਆ। ਅਸੀਂ ਤੇ ਸਾਰਿਆਂ ਦੇ ਵਿੱਚ ਇੱਕ ਰੱਬ ਨੂੰ ਵੇਖ ਰਹੇ ਹਾਂ, ਸਾਰਿਆਂ ਦੇ ਵਿੱਚ ਹੀ ਇੱਕ ਪਰਮਾਤਮਾ ਦੀ ਜੋਤ ਵਸ ਰਹੀ ਹੈ, ਬਈ ਲੋਕਾਂ ਨੂੰ ਇਸ ਗੱਲ ਦਾ ਦੁੱਖ ਕਿਉਂ ਆਇਆ ਹੈ, ਲੋਕਾਂ ਨੇ ਕਿਉਂ ਇਸ ਗੱਲ ਦਾ ਦੁੱਖ ਮੰਨਿਆ ਹੈ।
ਹਮ ਅਪਤ ਹੈ ਆਪਣੀ ਪਤ ਖੋਈ, ਹਮਰੇ ਖੋਜ ਪਰ ਮਤ ਕੋਈ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਠੀਕ ਹੈ ਲੋਕੀ ਸਾਨੂੰ ਕੁਪੱਤਾ ਕਹਿੰਦੇ ਨੇ, ਜੇ ਅਸੀਂ ਕੁਪੱਤੇ ਹਾਂ, ਪਤ ਤੋਂ ਹੀਣੇ ਹਾਂ, ਠੀਕ ਹੈ ਅਸੀਂ ਆਪਣੀ ਪਤ ਗਵਾ ਲਈ ਹੈ, ਜੇ ਅਸੀਂ ਚੋਰ ਨੂੰ ਆਪਣੇ ਘਰ ਵਿੱਚ ਰੱਖ ਲਿਆ ਤੇ ਉਸਦੀ ਚੋਰੀ ਛੁਡਾ ਦਿੱਤੀ, ਇਹ ਕੋਈ ਮਾੜਾ ਕੰਮ ਨਹੀਂ ਕੀਤਾ, ਹਮਰਾ ਖੋਜ ਪਰ ਉਹ ਮਤ ਕੋਈ। ਪਰ ਇਹ ਦੁਨੀਆਂ ਦੇ ਲੋਕੋ, ਦੇਖਿਓ ਕਿਤੇ ਭੁੱਲ ਭੁਲੇਖੇ ਸਾਡੇ ਰਸਤੇ ਤੁਸੀਂ ਨਾ ਪੈ ਜਾਇਓ, ਤੁਸੀਂ ਕਿਸੇ ਦੀ ਮਦਦ ਨਾ ਕਰ ਬੈਠਿਓ, ਕਿਧਰੇ ਤੁਹਾਡਾ ਭਲਾ ਨਾ ਹੋ ਜਾਵੇ।
ਰਹਾਓ ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਉ ਨਾਹੀ।
ਰਹਾਓ ਬਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ, ਲੋਕੀ ਕਹਿੰਦੇ ਕਬੀਰ ਤੇ ਬਹੁਤ ਭੈੜ ਹੈ, ਬਹੁਤ ਮਾੜਾ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਠੀਕ ਹੈ ਹਮ ਮੰਦੇ ਮੰਦੇ ਮਨ ਮਾਹੀ, ਅਸੀਂ ਜੇ ਮਾੜੇ ਹਾਂ ਭੈੜੇ ਹਾਂ ਤੇ ਅਸੀਂ ਵੀ ਇਸ ਗੱਲ ਨੂੰ ਸਮਝਦੇ, ਅਸੀਂ ਆਪਣੇ ਮਨ ਦੇ ਵਿੱਚ ਮੰਦੇ ਹਾਂ, ਪਰ ਤੁਸੀਂ ਆਪਣੇ ਮਨ ਵਿੱਚ ਸਾਰੇ ਖਿਆਲ ਕਰਕੇ ਦੇਖੋ, ਤੁਹਾਡੇ ਮਨ ਦੇ ਵਿੱਚ ਕਦੇ ਮਾੜਾ ਖਿਆਲ ਨਹੀਂ ਆਉਂਦਾ? ਸਾਰਿਆਂ ਦੇ ਮਨ ਦੇ ਵਿੱਚ ਮਾੜੇ ਖਿਆਲ ਤਾਂ ਆਉਂਦੇ ਨੇ, ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਹੈ ਵਾਲ। ਜੇ ਅਸੀਂ ਮੰਦੇ ਹਾਂ ਤੇ ਅਸੀਂ ਆਪਣੇ ਮਨ ਦੇ ਵਿੱਚ ਮੰਦੇ ਹੀ ਹਾਂ, ਸਾਰਿਆਂ ਦੇ ਮਨ ਬੇਕਾਬੂ ਨੇ, ਸਾਰਿਆਂ ਦੇ ਮਨ ਕਿਸੇ ਦਾ ਬੁਰਾ ਸੋਚਦੇ ਨੇ ਤੇ ਅਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ, ਸਾਂਝ ਪਾਤ ਕਾਹੂ ਸਿਉ ਨਾਹੀਂ। ਪਰ ਭਗਤ ਜੀ ਕਹਿੰਦੇ ਨੇ ਵੀ ਤੁਹਾਡੇ ਨਾਲ ਤੇ ਸਾਡੀ ਕੋਈ ਭਾਈਚਾਰਕ ਸਾਂਝ ਨਹੀਂ ਹੈ, ਅਸੀਂ ਤੇ ਠੀਕ, ਅਸੀਂ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਸਵੀਕਾਰ ਕਰ ਲਿਆ ਹੈ ਵੀ ਅਸੀਂ ਨੀਵੇਂ ਹਾਂ, ਪਰ ਜਿਹੜੇ ਤੁਸੀਂ ਲੋਕ ਬ੍ਰਾਹਮਣ ਲੋਕ ਉੱਚੀਆਂ ਜਾਤਾਂ ਦੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਹੋ, ਤੁਹਾਡੇ ਨਾਲ ਤੇ ਕੋਈ ਸਾਡੀ ਬਰਾਦਰੀ ਦੀ ਕੋਈ ਹੋਰ ਭਾਈਚਾਰਕ ਸਾਂਝ ਨਹੀਂ ਹੈ, ਫਿਰ ਤੁਸੀਂ ਸਾਡੇ ਪਾਸ ਕੀ ਲੈਣ ਵਾਸਤੇ ਆਉਂਦੇ ਹੋ? ਅਸੀਂ ਜੋ ਮਰਜ਼ੀ ਕਰੀਏ ਨਾ ਕਰੀਏ,
ਪਤ ਪਤ ਤਾਂ ਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੇ ਗੋਪਾਜ।
ਭਗਤ ਕਬੀਰ ਜੀ ਕਹਿੰਦੇ ਨੇ ਠੀਕ ਹੈ, ਹੁਣ ਤਾਂ ਤੁਸੀਂ ਆਪਣੇ ਆਪ ਨੂੰ ਇੱਥੇ ਬੜੀ ਪਤ ਇੱਜ਼ਤ ਵਾਲੇ ਸਮਝਦੇ ਹੋ ਤੇ ਸਾਨੂੰ ਅਪਤ ਪਤ ਤੋਂ ਹੀਣੇ ਮੰਨਦੇ ਹੋ, ਵੀ ਇਹ ਤੇ ਕੁਪੱਤੇ ਨੇ। ਪਰ ਭਗਤ ਕਬੀਰ ਜੀ ਕਹਿਣ ਲੱਗੇ, ਪਤ ਅਪਤ ਜਿਹੜੀ ਦੁਨਿਆਵੀ ਇੱਜ਼ਤ ਤੇ ਬੇਇੱਜ਼ਤੀ ਹੈ, ਤਾਂ ਕੀ ਨਹੀਂ ਲਾਜ, ਸਾਨੂੰ ਉਹਦੀ ਕੋਈ ਸ਼ਰਮ ਨਹੀਂ, ਸਾਨੂੰ ਉਹਦੀ ਕੋਈ ਪਰਵਾਹ ਨਹੀਂ, ਅਸੀਂ ਰੱਬ ਦੇ ਦਰ ਤੇ ਤਾਂ ਇੱਜ਼ਤਦਾਰ ਹਨ। ਤਬ ਜਾਣੋਗੇ ਜਬ ਉਗਰੇ ਗੋਪਾਜ, ਪਰ ਪਤਾ ਉਦੋਂ ਲੱਗੇਗਾ ਜਦੋਂ ਤੁਹਾਡਾ ਪਾਜ ਉਗੜੇਗਾ, ਭਾਵ ਜਦੋਂ ਰੱਬ ਦੀ ਦਰਗਾਹ ਵਿੱਚ ਗਏ ਨਾ, ਜਿਹੜੇ ਤੁਹਾਡੇ ਅੰਦਰ ਪਾਪ ਨੇ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੁੜੀਆਂ, ਲੱਖ ਗਾਲ, ਇਹ ਜਿਹੜੇ ਤੁਹਾਡੇ ਅੰਦਰ ਬੁਰਿਆਈਆਂ ਛੁਪੀਆਂ ਹੋਈਆਂ ਨੇ, ਇਹ ਅੱਗੇ ਜਾ ਕੇ ਤੁਹਾਡਾ ਪਾਜ ਖੁੱਲੇਗਾ, ਪਤਾ ਉਦੋਂ ਲੱਗਣਾ ਕਿਹਦੀ ਉੱਥੇ ਇੱਜ਼ਤ ਬਣਦੀ ਹੈ ਤੇ ਕਿਹਦੀ ਨਹੀਂ ਬਣਦੀ। ਹੁਣ ਤਾਂ ਤੁਸੀਂ ਸਾਨੂੰ ਇਹ ਕਹਿੰਦੇ ਵੀ ਇਹ ਕੁਪੱਤੇ ਨੇ, ਇਹਨਾਂ ਦੀ ਕੋਈ ਇੱਜ਼ਤ ਨਹੀਂ ਦੁਨੀਆਂ ਦੇ ਵਿੱਚ, ਕੋਈ ਧੀਆਂ ਭੈਣਾਂ ਦੀ ਸਾਂਝ ਨਹੀਂ ਰੱਖਦੇ, ਚੋਰ ਨੂੰ ਆਪਣੇ ਬੱਚਿਆਂ ਨਾਲ ਸਵਾਲ ਦਿੱਤਾ ਹੈ ਤੇ, ਪਰ ਜਦੋਂ ਪ੍ਰਲੋਕ ਵਿੱਚ ਜਾਓਗੇ ਤੁਹਾਡੇ ਪਾਜ ਉਗੜਨਗੇ, ਜੋ ਕੁਝ ਤੁਸੀਂ ਕਾਲੀਆਂ ਕਰਤੂਤਾਂ ਲੁਕਵੀਆਂ ਕਰਦੇ ਹੋ ਉਹ ਤੁਹਾਡੇ ਵੀ ਪਾਜ ਉਗੜਨਗੇ। ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਿਦਾਨ ਸਾਹਿਬ ਜਬ ਪੁੱਛੇ ਧਰਮ ਰਾਏ, ਦੇਖ ਵਾਰ ਅਣਖ ਪੜਦੇ ਮਹਿ ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਕੈ। ਪਾਜ ਤੁਹਾਡਾ ਵੀ ਉਗੜਨਾ, ਉਸ ਵੇਲੇ ਪਤਾ ਲੱਗੇਗਾ ਵੀ ਕਿਹੜਾ ਇੱਜ਼ਤ ਵਾਲਾ ਤੇ ਕਿਹੜਾ ਇੱਜ਼ਤ ਵਾਲਾ ਨਹੀਂ ਹੈ।
ਕਹੋ ਕਬੀਰ ਪਤ ਹਰ ਪਰਵਾਨ, ਸਰਬ ਤਿਆਗ ਭਜ ਕੇਵਲ ਰਾਮ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਅਸਲੀ ਪਤ ਤਾਂ ਉਹੀ ਹੈ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਪ੍ਰਵਾਨ ਕਰ ਲਵੇ, ਅਸਲੀ ਪਤ ਉਹਨਾਂ ਦੀ ਹੀ ਕਾਇਮ ਰਹਿ ਸਕਦੀ ਜਿਨ੍ਹਾਂ ਦੀ ਪਤ ਵਾਹਿਗੁਰੂ ਪਰਮੇਸ਼ਰ ਆਪ ਰੱਖਦਾ ਹੈ। ਉਹ ਕਿਵੇਂ ਹੋ ਸਕਦਾ ਹੈ? ਸਰਬ ਤਿਆਗ ਭਜ ਕੇਵਲ ਨਾਮ। ਭਗਤ ਕਬੀਰ ਜੀ ਕਹਿੰਦੇ ਨੇ ਸਭ ਦੁਨੀਆਂ ਦੀ ਲੋਕ ਲੱਜਿਆ ਛੱਡ ਕੇ, ਲੋਕਾਂ ਦੀ ਕਾਨ ਕਨੌੜ ਛੱਡ ਕੇ, ਉੱਚੀ ਨੀਵੀਂ ਜਾਤ ਦਾ ਅਪਮਾਨ ਛੱਡ ਕੇ, ਤੇ ਜਿਹੜਾ ਕੇਵਲ ਵਾਹਿਗੁਰੂ ਦਾ ਨਾਮ ਜਪਦਾ ਹੈ ਉਹਦੀ ਪਤ ਪ੍ਰਵਾਨ ਹੁੰਦੀ ਹੈ, ਉਹਦੀ ਪਤ ਵਾਹਿਗੁਰੂ ਵੀ ਪ੍ਰਵਾਨ ਕਰਦਾ ਹੈ, ਲੋਕ ਤੇ ਪ੍ਰਲੋਕ ਵਿੱਚ ਉਹਨਾਂ ਦੀ ਸੋਭਾ ਤੇ ਵਡਿਆਈ ਹੁੰਦੀ ਹੈ। ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਇਹਨਾਂ ਤੋਂ ਜੋ ਸਾਨੂੰ ਸਿੱਖਿਆ ਮਿਲਦੀ ਹੈ, ਕਿਸੇ ਲੋੜਵੰਦ ਦੀ ਸਹਾਇਤਾ ਕਰਨੀ, ਕਿਸੇ ਭਲੇ ਪੁਰਸ਼ ਨੂੰ ਕਿਸੇ ਬੁਰੇ ਆਦਮੀ ਨੂੰ ਭਲਾ ਬਣਾ ਦੇਣਾ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਭਗਤ ਕਬੀਰ ਜੀ ਦੇ ਉੱਤੇ ਬੜੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸੀ, ਉਹ ਆਪਣੀਆਂ ਵਿਚਾਰਾਂ ਦੇ ਨਾਲ ਵੀ ਤੇ ਆਪਣੇ ਜਿਹੜੇ ਜੀਵਨ ਦੇ ਚਰਿੱਤਰ ਸਨ ਉਹਨਾਂ ਦੇ ਨਾਲ ਵੀ ਬਹੁਤ ਸਾਰੇ ਲੋਕਾਂ ਦਾ ਸੁਧਾਰ ਕਰਦੇ ਸਨ। ਤੇ ਇਸ ਤਰ੍ਹਾਂ ਉਸ ਚੋਰ ਨੂੰ ਵੀ ਭਗਤ ਕਬੀਰ ਜੀ ਨੇ ਇਸ ਨਿਵੇਕਲੀ ਉਦਾਹਰਨ ਦੁਆਰਾ ਉਹਨੂੰ ਵੀ ਇੱਕ ਸੰਤ ਬਣਾ ਦਿੱਤਾ, ਇੱਕ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਗਿਰੇ ਹੋਏ ਮਨੁੱਖ ਨੂੰ, ਤੇ ਉਹਨਾਂ ਨੇ ਉੱਚੀ ਥਾਂ ਤੇ ਲਿਜਾ ਕੇ ਬਿਠਾ ਦਿੱਤਾ, ਜਿਹਨੂੰ ਲੋਕ ਚੋਰ ਕਹਿੰਦੇ ਸਨ, ਅੱਜ ਉਹਦੇ ਚਰਨਾਂ ਤੇ ਆ ਕੇ ਮੱਥਾ ਵੀ ਟੇਕਦੇ ਨੇ। ਇਹ ਹੈ ਭਗਤ ਕਬੀਰ ਜੀ ਦੀ ਕਰਨੀ, ਇਹ ਹੈ ਭਗਤ ਕਬੀਰ ਜੀ ਦਾ ਉਪਦੇਸ਼। ਸੋ ਸਤਿਗੁਰੂ ਬਖਸ਼ਿਸ਼ ਕਰਨ, ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵੀ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਕਬੀਰ ਪਤ ਹਰ ਪਰਵਾਨ, ਸਰਬ ਤਿਆਗ ਭਜ ਕੇਵਲ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।